ਅਜ਼ੀਜ਼ ਸਾਥੀਓ, ਪ੍ਰੋਗਰਾਮ ਗੀਤ ਸੰਗੀਤ ਦੇ ਨਾਲ ਤੁਹਾਡੀ ਮੇਜ਼ਬਾਨ ਤਸਕੀਨ ਮੁਹੱਬਤ ਖਲੂਸ ਭਰਿਆ ਸਲਾਮ ਪੇਸ਼ ਕਰਦੀ ਏ। ਸਾਥੀਓ, ਕੀ ਹਾਲ ਨੇ ਤੁਹਾਡੇ? ਸਾਡੀ ਦੁਆ ਏ ਖੁਦਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਆਬਾਦ ਰੱਖੇ। ਸਾਥੀਓ, ਇਹ ਪ੍ਰੋਗਰਾਮ ਅਸੀਂ ਤੁਹਾਡੇ ਲਈ ਸਜਾਇਆ ਏ ਜਿਹਦੇ ਚ ਅਸੀਂ ਜ਼ਬੂਰਾਂ ਬਾਰੇ ਗੱਲਬਾਤ ਕਰਨੇ ਆ। ਸਾਥੀਓ, ਜਦੋਂ ਅਸੀਂ ਦੁਆ ਕਰਨੇ ਆ ਜਾਂ ਕੋਈ ਨਾ ਕੋਈ ਹਮਦੋ ਸੁਨਾ ਦੀ ਗੱਲ ਕਰਨੇ ਆ ਤੇ ਜ਼ਬੂਰ ਅਸੀਂ ਜ਼ਰੂਰ ਪੜ੍ਹਨੇ ਵੀ ਆ ਤੇ ਇਨ੍ਹਾਂ ਨੂੰ ਗਾਨੇ ਵੀ ਆ। ਜ਼ਬੂਰ ਪੜ੍ਹ ਕੇ ਸਾਨੂੰ ਬੜੀ ਤਸੱਲੀ ਮਿਲਦੀ ਏ ਕਿਉਂਕਿ ਜ਼ਬੂਰ ਸਾਨੂੰ ਦੁਆ ਕਰਨਾ ਵੀ ਸਿਖਾਉਂਦੇ ਨੇ। ਪਰ ਸਾਥੀਓ, ਜ਼ਬੂਰਾਂ ਨੂੰ ਸਮਝ ਕੇ ਪੜ੍ਹਨਾ ਵੀ ਬੜਾ ਜ਼ਰੂਰੀ ਏ। ਤੇ ਜਨਾਬ, ਸਾਨੂੰ ਜ਼ਬੂਰਾਂ ਦੇ ਮਤਲਬ ਸਮਝਾਉਣ ਲਈ ਸਾਡੇ ਪ੍ਰੋਗਰਾਮ ਚ ਸਾਡੇ ਨਾਲ ਤਸ਼ਰੀਫ਼ ਰੱਖਦੇ ਨੇ ਪਾਸਟਰ ਰੁਬਿੰਸਨ ਸੈਮੁਅਲ ਗਿੱਲ ਸਾਹਿਬ। ਪਾਸਟਰ ਸਾਹਿਬ, ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ ਚ ਜੀ ਆਇਆਂ ਨੂੰ ਕਹਿੰਦੇ ਆ।
ਮੇਰੇ ਵੱਲੋਂ ਵੀ ਤੁਹਾਨੂੰ ਤੇ ਤਮਾਮ ਸੁਣਨ ਵਾਲਿਆਂ ਨੂੰ ਸਲਾਮ।
ਪਾਸਟਰ ਸਾਹਿਬ, ਅੱਜ ਅਸੀਂ ਜ਼ਬੂਰ 53 ਬਾਰੇ ਗੱਲਬਾਤ ਕਰਾਂਗੇ ਤੇ ਤੁਹਾਡੇ ਕੋਲੋਂ ਕੁਝ ਸਵਾਲ ਜਵਾਬ ਵੀ ਪੁੱਛਾਂਗੇ।
ਜੀ ਜ਼ਰੂਰ।
ਪਾਸਟਰ ਸਾਹਿਬ, ਜ਼ਬੂਰ 53 ਦੀ ਪਹਿਲੀ ਐਤ ਚ ਲਿਖਿਆ ਹੈ, ਬੇਵਕੂਫ ਨੇ ਆਪਣੇ ਦਿਲ ਚ ਕਿਹਾ ਕਿ ਕੋਈ ਖੁਦਾ ਨਹੀਂ, ਉਹ ਵਿਗੜ ਗਏ, ਉਨ੍ਹਾਂ ਨੇ ਨਫ਼ਰਤ ਨਾਲ ਭਰੀ ਬੁਰਾਈ ਕੀਤੀ, ਕੋਈ ਨੇਕੋਕਾਰ ਨਹੀਂ। ਪਾਸਟਰ ਸਾਹਿਬ, ਇਸ ਆਇਤ ਦਾ ਕੀ ਮਤਲਬ ਹੈ, ਇਹ ਸਾਨੂੰ ਸਮਝਾਓ ਤੇ ਉਹ ਕਿਹੜੇ ਲੋਕੀ ਨੇ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਨੇ, ਉਨ੍ਹਾਂ ਦਾ ਅਖੀਰ ਕੀ ਏ?
ਤਸਕੀਨ, ਜਿਵੇਂ ਅਸੀਂ ਜਾਣਦੇ ਹਾਂ ਕਿ ਜ਼ਿਆਦਾਤਰ ਜ਼ਬੂਰ ਹਜ਼ਰਤ ਦਾਊਦ ਦੇ ਲਿਖੇ ਨੇ ਤੇ ਇਸ ਜ਼ਬੂਰ ਨੂੰ ਵੀ ਹਜ਼ਰਤ ਦਾਊਦ ਦਾ ਮਸ਼ਕੀਲ ਯਾਨੀ ਫਰਿਆਦ ਤੇ ਗਿਆਨ ਦਿਆਨ ਵਾਲਾ ਜ਼ਬੂਰ ਕਿਹਾ ਗਿਆ ਹੈ। ਬਾਈਬਲ ਮੁਕੱਦਸ ਚ ਦੂਸਰਾ ਸੈਮੁਅਲ ਤੇ ਉਹਦੇ 21 ਤੇ 22 ਬਾਬ ਚ ਅਸੀਂ ਪੜ੍ਹਨੇ ਆ ਕਿ ਹਜ਼ਰਤ ਦਾਊਦ ਆਪਣੇ ਜਾਨੀ ਦੁਸ਼ਮਣ ਸਾਊਲ ਕੋਲੋਂ ਛੁਪਦਾ ਫਿਰਦਾ ਸੀ। ਉਹ ਅਖੀ ਮਲਕ ਕਾਹਿਨ ਕੋਲ ਆਇਆ ਤੇ ਉਥੇ ਸਾਊਲ ਦੇ ਖਾਦਮ ਅਦੂਮੀ ਦੋਇਗ ਨੇ ਉਹਨੂੰ ਵੇਖ ਲਿਆ। ਜਦੋਂ ਉਹਨੇ ਸਾਊਲ ਨੂੰ ਦਸਿਆ ਤੇ ਸਾਊਲ ਨੇ ਸਾਰੇ ਦੇ ਸਾਰੇ ਕਾਹਿਨਾਂ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ। ਅਦੂਮੀ ਦੋਇਗ ਨੇ ਉਸ ਦਿਨ 85 ਕਾਹਿਨਾਂ ਨੂੰ ਕਤਲ ਕੀਤਾ। ਇਸ ਮੌਕੇ ਤੇ ਦਾਊਦ ਨਬੀ ਨੇ ਜ਼ਬੂਰ ਲਿਖਿਆ ਤੇ ਕਿਹਾ ਕਿ ਅਹਿਮਕ ਨੇ, ਬੇਵਕੂਫ ਨੇ ਆਪਣੇ ਦਿਲ ਚ ਕਿਹਾ ਕਿ ਕੋਈ ਖੁਦਾ ਨਹੀਂ। ਦੁਨੀਆਂ ਚ ਸਾਨੂੰ ਦੋ ਕਿਸਮ ਦੇ ਲੋਕੀ ਨਜ਼ਰ ਆਉਂਦੇ ਨੇ, ਇਕ ਉਹ ਜਿਹੜੇ ਖੁਦਾ ਨੂੰ ਖੁਦਾ ਮੰਨਦੇ ਤੇ ਉਹਦੀਆਂ ਰਾਹਾਂ ਤੇ ਚੱਲਦੇ ਨੇ, ਦੂਜੇ ਉਹਨੇ ਜਿਹੜੇ ਨਾ ਤੇ ਖੁਦਾ ਨੂੰ ਮੰਨਦੇ ਨੇ ਤੇ ਨਾ ਹੀ ਖੁਦਾ ਦੀ ਮੰਨਦੇ ਨੇ। ਬਾਜ਼ ਐਸੇ ਵੀ ਨੇ ਜਿਹੜੇ ਅਕਲੀ ਤੇ ਮੰਤਕੀ ਲਿਹਾਜ਼ ਨਾਲ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਕੋਈ ਖੁਦਾ ਨਹੀਂ ਹੈ, ਉਹਦਾ ਵਜੂਦ ਹੀ ਨਹੀਂ ਹੈ। ਉਹ ਲੋਕ ਵੀ ਅਹਿਮਕ ਤੇ ਬੇਵਕੂਫ ਨੇ ਜਿਹੜੇ ਖੁਦਾ ਤੇ ਉਹਦੇ ਪਾਕ ਕਲਾਮ ਨੂੰ ਮੰਨਦੇ ਤੇ ਹੈ ਨੇ, ਮਗਰ ਆਪਣੇ ਤੌਰ ਤਰੀਕੇ ਗੱਲਬਾਤ ਤੇ ਬੈਨ ਖਲੋਣ ਤੋਂ ਜ਼ਾਹਿਰ ਕਰਦੇ ਨੇ ਕਿ ਉਹ ਉਸ ਅਜ਼ੀਮ ਹਸਤੀ ਯਾਨੀ ਖੁਦਾ ਨੂੰ ਸੰਜੀਦਗੀ ਨਾਲ ਨਹੀਂ ਲੈਂਦੇ। ਇਹ ਹਾਲਤ ਬਹੁਤ ਹੀ ਖਤਰਨਾਕ ਏ। ਗੁਨਾਹ ਕਰਦਾ ਰਹਿਣ ਵਾਲਾ ਇਨਸਾਨ ਵੀ ਸਮਝਣ ਡਿਆ ਹੁੰਦਾ ਕਿ ਕੋਈ ਖੁਦਾ ਨਹੀਂ ਜਿਹਦੇ ਅੱਗੇ ਉਹ ਜਵਾਬਦੇਹ ਹੋਏਗਾ। ਪਾਕ ਕਲਾਮ ਦੇ ਮੁਤਾਬਿਕ ਐਸਿਆਂ ਦਾ ਅੰਜਾਮ ਬਰਬਾਦੀ, ਅਬਦੀ ਹਲਾਕਤ ਤੇ ਜਹਨਮ ਦੀ ਅੱਗ ਏ, ਕਿਉਂਕਿ ਜਦੋਂ ਉਹ ਜਿਉਂਦੇ ਹੋਇਆ ਖੁਦਾ ਤੋਂ ਦੂਰ ਨੇ ਤੇ ਮਰ ਕੇ ਵੀ ਉਹਦੇ ਤੋਂ ਦੂਰ ਹੀ ਰਹਿਣਗੇ।
ਜੀ ਅਜ਼ੀਜ਼ ਸਾਥੀਓ, ਸ਼ੈਤਾਨ ਦੀਆਂ ਰਾਵਾਂ ਦੇ ਚੱਲਣ ਵਾਲੇ ਇਹ ਕਹਿੰਦੇ ਨੇ ਕਿ ਕੋਈ ਖੁਦਾ ਨਹੀਂ, ਪਰ ਇਹ ਗੱਲ ਯਾਦ ਰੱਖੋ ਕਿ ਖੁਦਾ ਹੈ ਤੇ ਉਹ ਹਰ ਨੇਕੋ ਬਦ ਦਾ ਹਿਸਾਬ ਵੀ ਕਰਦਾ ਹੈ। ਅੱਛਾ ਪਾਸਟਰ ਸਾਹਿਬ, ਦੂਜੀ ਆਇਤ ਚ ਲਿਖਿਆ ਹੈ, ਖੁਦਾ ਨੇ ਆਸਮਾਨ ਤੋਂ ਬਣੀ ਆਦਮ ਨੂੰ ਵੇਖਿਆ ਕਿ ਵੇਖੇ ਕੋਈ ਦਾਨਿਸ਼ਮੰਦ ਜਾਂ ਕੋਈ ਖੁਦਾ ਦਾ ਤਾਲਬ ਹੈ ਕਿ ਨਹੀਂ। ਇਹ ਦੱਸੋ ਕਿ ਇਸ ਆਇਤ ਚ ਜ਼ਬੂਰ ਨੇ ਵੀ ਸਾਨੂੰ ਕੀ ਕਹਿਣਾ ਚਾਹ ਰਿਹਾ?
ਤਸਕੀਨ, ਖੁਦਾ ਦਾ ਬੰਦਾ ਦਾਊਦ ਪੂਰੀ ਤਰ੍ਹਾਂ ਆਪਣੇ ਦੁਸ਼ਮਣਾਂ ਤੋਂ ਘਿਰਿਆ ਹੋਇਆ ਸੀ। ਉਹ ਆਪਣੇ ਆਸੇ ਪਾਸੇ ਵੇਖਦਾ ਏ ਤੇ ਉਹਨੂੰ ਕੋਈ ਵੀ ਖੁਦਾ ਦਾ ਤਾਲਬ ਨਹੀਂ ਦਿਸਦਾ। ਇਹਦਾ ਇਹ ਮਤਲਬ ਨਹੀਂ ਕਿ ਕੋਈ ਇਕ ਵੀ ਦਾਨਿਸ਼ਮੰਦ ਜਾਂ ਖੁਦਾ ਦਾ ਤਾਲਬ ਨਹੀਂ। ਖੁਦਾ ਦੇ ਗਵਾਹ ਤੇ ਉਹਦੇ ਤਾਲਬ ਹਮੇਸ਼ਾ ਇਸ ਦੁਨੀਆਂ ਚ ਮੌਜੂਦ ਰਹਿੰਦੇ ਨੇ ਤੇ ਉਨ੍ਹਾਂ ਦੀ ਦੁਆਵਾਂ ਤੇ ਸ਼ਫਾਇਤ ਦੇ ਸਬਬੋਂ ਦੁਨੀਆਂ ਵੀ ਮੌਜੂਦ ਰਹਿੰਦੀ ਏ, ਕਿਉਂਕਿ ਉਹ ਦੁਨੀਆਂ ਲਈ, ਦੁਨੀਆਂ ਦੇ ਹਾਲਾਤ ਲਈ ਦੁਆ ਕਰਦੇ ਰਹਿੰਦੇ ਨੇ। ਲੇਕਿਨ ਉਹ ਤਾਦਾਦ ਚ ਘੱਟ ਹੁੰਦੇ ਨੇ ਤੇ ਖੁਦਾ ਦੇ ਮੁਖਾਲਿਫ ਉਨ੍ਹਾਂ ਦੇ ਵੀ ਮੁਖਾਲਿਫ ਬਣ ਜਾਂਦੇ ਨੇ ਜਿਹੜੇ ਖੁਦਾ ਦੇ ਤਾਲਬ ਹੁੰਦੇ ਨੇ। ਜ਼ਬੂਰ ਨਵੀਸ ਇਹੋ ਕਹਿਣਾ ਚਾਹੁਣ ਡਿਆ ਕਿ ਇਸ ਦੁਨੀਆਂ ਚ ਅਕਸਰੀਅਤ ਐਸੇ ਲੋਕਾਂ ਦੀ ਏ ਜਿਹੜੇ ਦੁਨਿਆਵੀ ਸੋਚ ਰੱਖਦੇ ਤੇ ਹਿਕਮਤ ਤੇ ਦਾਨਿਸ਼ਮੰਦੀ ਤੋਂ ਖਾਲੀ ਨੇ। ਇਸ ਸਬਬੋਂ ਉਨ੍ਹਾਂ ਦੇ ਅੰਦਰ ਖੁਦਾ ਦੀ ਭੁੱਖ, ਪਿਆਸ ਤੇ ਤਲਬ ਹੀ ਨਹੀਂ ਹੁੰਦੀ।
ਅਜ਼ੀਜ਼ ਸਾਥੀਓ, ਜਿਸ ਤਰ੍ਹਾਂ ਅਸੀਂ ਖੁਦਾ ਦਾ ਇੰਤਜ਼ਾਰ ਕਰਨੇ ਆ ਤੇ ਖੁਦਾ ਕੋਲੋਂ ਦੁਆ ਕਰਨੇ ਆ, ਇੰਜ ਹੀ ਖੁਦਾ ਵੀ ਵੇਖਦਾ ਹੈ ਕਿ ਕਿਹੜਾ ਬੰਦਾ ਉਹਦਾ ਤਾਲਬ ਹੈ। ਖੁਦਾ ਆਪਣਾ ਚਿਹਰਾ ਆਪਣੇ ਬੰਦਿਆਂ ਤੇ ਹਮੇਸ਼ਾ ਜਲਵਾਗਰ ਕਰਦਾ ਹੈ। ਜੀ ਪਾਸਟਰ ਸਾਹਿਬ, ਫਿਰ ਜ਼ਬੂਰ ਦੀ ਚੌਥੀ ਆਇਤ ਚ ਲਿਖਿਆ ਹੈ ਕਿ ਉਨ੍ਹਾਂ ਸਾਰਿਆਂ ਬਦ ਕਿਰਦਾਰਾਂ ਨੂੰ ਕੁਝ ਵੀ ਪਤਾ ਨਹੀਂ ਹੈ ਜਿਹੜੇ ਮੇਰੇ ਲੋਕਾਂ ਨੂੰ ਇੰਜ ਖਾਂਦੇ ਨੇ ਜਿਵੇਂ ਰੋਟੀ ਤੇ ਖੁਦਾ ਦਾ ਨਾਂ ਨਹੀਂ ਲੈਂਦੇ। ਪਾਸਟਰ ਸਾਹਿਬ, ਇਹੋ ਜਿਹੇ ਬਦਕਿਰਦਾਰ ਲੋਕਾਂ ਲਈ ਖੁਦਾ ਦਾ ਕੀ ਹੁਕਮ ਹੈ ਤੇ ਖੁਦਾ ਉਨ੍ਹਾਂ ਨਾਲ ਕੀ ਸਲੂਕ ਕਰਦਾ ਹੈ?
ਬਾਈਬਲ ਮੁਕੱਦਸ ਚ ਅਸੀਂ ਵੇਖਨੇ ਆ ਕਿ ਇਕ ਪਾਸੇ ਖੁਦਾ ਦੇ ਲੋਕਾਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਆਪਣੇ ਦੁਸ਼ਮਣਾਂ ਦੇ ਲਈ ਵੀ ਬਰਕਤ ਚਾਹਣ, ਉਨ੍ਹਾਂ ਲਈ ਵੀ ਦੁਆ ਕਰਨ ਤੇ ਆਪਣਾ ਬਦਲਾ ਵੀ ਆਪ ਹੀ ਨਾ ਲੈਣ ਬਲਕਿ ਖੁਦਾ ਉੱਤੇ ਛੱਡ ਦੇਣ। ਉਹੀ ਸਭ ਕੁਝ ਕਰੇਗਾ ਕਿਉਂਕਿ ਇੰਤਕਾਮ ਲੈਣਾ, ਬਦਲਾ ਲੈਣਾ ਉਹਦਾ ਕੰਮ ਏ ਤੇ ਜ਼ਿੰਦਾ ਖੁਦਾ ਦੇ ਹੱਥਾਂ ਚ ਪੈਣਾ ਹੌਲਨਾਕ ਗੱਲ ਏ। ਦੂਜੇ ਪਾਸੇ ਜਿਹੜੇ ਲੋਕ ਖੁਦਾ ਤੋਂ ਬਗੈਰ ਨੇ ਉਹ ਖੁਦਾ ਦੇ ਲੋਕਾਂ ਦੇ ਵੀ ਵੈਰੀ ਨੇ। ਉਹ ਖੁਦਾ ਦੇ ਲੋਕਾਂ ਨੂੰ ਪਰੇਸ਼ਾਨ ਕਰਨਾ, ਸਤਾਉਣਾ, ਹੱਤਾ ਕਿ ਕਤਲ ਵੀ ਕਰ ਦੇਣਾ ਆਪਣਾ ਫਰਜ਼ ਸਮਝਦੇ ਨੇ। ਉਹ ਆਪਣੇ ਕਿਰਦਾਰ ਦੀ ਵਜ੍ਹਾ ਤੋਂ ਖੁਦਾ ਦੇ ਵੈਰੀ ਹੁੰਦੇ ਨੇ। ਖੁਦਾ ਵੀ ਐਸਿਆਂ ਕੋਲੋਂ ਅਦਾਵਤ ਰੱਖਦਾ ਏ, ਉਨ੍ਹਾਂ ਨੂੰ ਰੱਦ ਕਰ ਦਿੰਦਾ ਏ ਤੇ ਉਨ੍ਹਾਂ ਦੀ ਅਦਾਲਤ ਕਰਦਾ ਏ। ਜਿਵੇਂ ਸਾਊਲ ਦਾ ਅੰਜਾਮ ਬੁਰਾ ਹੀ ਹੋਇਆ ਕਿਉਂਕਿ ਉਹ ਖੁਦਾ ਦੇ ਬੰਦੇ ਦਾਊਦ ਦੀ ਮੁਖਾਲਫਤ ਕਰਦਾ ਰਿਹਾ, ਲੇਕਿਨ ਦਾਊਦ ਨੇ ਕਦੀ ਉਹਦੇ ਤੇ ਹੱਥ ਨਾ ਚੁੱਕਿਆ।
ਜੀ ਸਾਥੀਓ, ਉਹ ਲੋਕੀ ਜਿਹੜੇ ਖੁਦਾ ਦੇ ਬੰਦਿਆਂ ਨੂੰ ਤੰਗ ਕਰਦੇ ਨੇ ਤੇ ਉਹ ਇਹ ਗੱਲ ਯਾਦ ਰੱਖਣ ਕਿ ਖੁਦਾ ਆਪਣੇ ਬੰਦਿਆਂ ਨੂੰ ਹਰ ਮੁਸੀਬਤ ਚੋਂ ਬਚਾਉਂਦਾ ਹੈ, ਉਨ੍ਹਾਂ ਦੀ ਹਿਫਾਜ਼ਤ ਕਰਦਾ ਹੈ, ਪਰ ਖੁਦਾ ਸ਼ਰੀਰ ਨੂੰ ਪਸੰਦ ਨਹੀਂ ਕਰਦਾ। ਜੀ ਪਾਸ ਸਾਹਿਬ, ਆਇਤ ਨੰਬਰ 5 ਲਿਖਿਆ ਹੈ, ਉਥੇ ਉਨ੍ਹਾਂ ਤੇ ਬੜਾ ਖੌਫ ਛਾ ਗਿਆ। ਉਂਝ ਖੌਫ ਦੀ ਕੋਈ ਗੱਲ ਨਹੀਂ ਸੀ ਕਿਉਂ ਜੋ ਖੁਦਾ ਨੇ ਉਨ੍ਹਾਂ ਦੀਆਂ ਹੱਡੀਆਂ ਜਿਹੜੇ ਤੇਰੇ ਖਿਲਾਫ਼ ਖੈਮਾ ਜਨਸਾਨ ਖਿਲਾਰ ਦਿੱਤੀਆਂ, ਤੂੰ ਉਨ੍ਹਾਂ ਨੂੰ ਸ਼ਰਮਿੰਦਾ ਕਰ ਦਿੱਤਾ, ਇਸ ਲਈ ਕਿ ਖੁਦਾ ਨੇ ਉਨ੍ਹਾਂ ਨੂੰ ਰੱਦ ਕਰ ਦਿੱਤਾ ਹੈ। ਪਾਸਟਰ ਸਾਹਿਬ, ਇਸ ਆਇਤ ਦਾ ਕੀ ਮਤਲਬ ਹੈ, ਇਹ ਸਾਨੂੰ ਜ਼ਰਾ ਤਫਸੀਲ ਨਾਲ ਸਮਝਾਓ।
ਤਸਕੀਨ ਇਸ ਆਇਤ ਚ ਦਾਊਦ ਨਬੀ ਆਪ ਹੀ ਦੱਸਦੇ ਨੇ ਕਿ ਬਦ ਕਿਰਦਾਰ ਜਿਹੜੇ ਖੁਦਾ ਦੇ ਲੋਕਾਂ ਨੂੰ ਆਪਣੀ ਹਸਦ, ਨਫ਼ਰਤ ਤੇ ਮਗਰੂਰੀ ਦੇ ਸਬਬੋਂ ਮਾਰਨਾ ਚਾਹੁੰਦੇ ਨੇ, ਉਨ੍ਹਾਂ ਦਾ ਅੰਜਾਮ ਕੀ ਹੋਏਗਾ। ਸਭ ਤੋਂ ਪਹਿਲੀ ਸ਼ੈ ਜਿਹੜੀ ਸਾਨੂੰ ਇੱਥੇ ਨਜ਼ਰ ਆਉਂਦੀ ਹੈ, ਖੌਫ। ਦੁਸ਼ਮਣੀ ਕਰਨ ਵਾਲਾ ਬੰਦਾ ਤੇ ਖੁਦਾ ਤੋਂ ਦੂਰ ਖੁਦਾ ਦੀ ਮੁਖਾਲਫਤ ਕਰਨ ਵਾਲਾ ਹਮੇਸ਼ਾ ਖੌਫ ਦੇ ਵਿਚ ਜ਼ਿੰਦਗੀ ਗੁਜ਼ਾਰਦਾ ਹੈ। ਉਨ੍ਹਾਂ ਨੇ ਹਮੇਸ਼ਾ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਹੁੰਦਾ ਹੈ ਜਿਹੜੇ ਖੁਦਾ ਤੋਂ ਦੂਰ ਨੇ। ਖੁਦਾ ਉਨ੍ਹਾਂ ਨੂੰ ਰੱਦ ਕਰ ਦਿੰਦਾ ਹੈ ਤੇ ਉਨ੍ਹਾਂ ਦੀਆਂ ਹੱਡੀਆਂ ਵੀ ਖਿਲਾਰ ਦਿੰਦਾ ਹੈ। ਬਾਈਬਲ ਮੁਕੱਦਸ ਚ ਬੇਸ਼ੁਮਾਰ ਐਸੇ ਕਿਰਦਾਰ ਨੇ ਜਿਨ੍ਹਾਂ ਨੇ ਖੁਦਾ ਤੇ ਖੁਦਾ ਦੇ ਲੋਕਾਂ ਦੀ ਮੁਖਾਲਫਤ ਕੀਤੀ, ਜਿਵੇਂ ਇਸਰਾਇਲ ਦਾ ਬਾਦਸ਼ਾਹ ਅਖੀਅਬ ਤੇ ਉਹਦੀ ਬੀਵੀ ਇਜ਼ਬਲ ਸਨ, ਤੇ ਖੁਦਾ ਨੇ ਉਨ੍ਹਾਂ ਨੂੰ ਇਬਰਤਨਾਕ ਮੌਤ ਵੀ ਦਿੱਤੀ। ਹਜ਼ਰਤ ਦਾਊਦ ਦੇ ਮੁਖਾਲਫ ਸਾਊਲ ਦਾ ਵੀ ਇਹੋ ਹਾਲ ਹੋਇਆ। ਖੁਦਾ ਸਾਨੂੰ ਸਾਰਿਆਂ ਨੂੰ ਤੌਫੀਕ ਦੇਵੇ ਕਿ ਅਸੀਂ ਖੁਦਾ ਨੂੰ ਖੁਦਾ ਵੀ ਮੰਨੀਏ ਤੇ ਉਸ ਖੁਦਾ ਦੇ ਹੁਕਮਾਂ ਨੂੰ ਵੀ ਮੰਨੀਏ, ਤਾਂ ਕਿ ਉਹ ਸਾਨੂੰ ਸ਼ਰਮਿੰਦਾ ਨਾ ਹੋਣ ਦੇਵੇ ਤੇ ਹਮੇਸ਼ਾ ਦੀ ਹਲਾਕਤ ਤੋਂ ਹੀ ਬਚਾਵੇ।
ਸਾਥੀਓ, ਬੁਰੇ ਕੰਮ ਕਰਨ ਵਾਲਾ ਹਮੇਸ਼ਾ ਬਾਅਦ ਚ ਡਰਦਾ ਹੈ, ਕਿਉਂ ਜੋ ਖੁਦਾ ਬੁਰਾਈ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ। ਸਾਥੀਓ, ਹਮੇਸ਼ਾ ਖੁਦਾ ਦੇ ਖੌਫ ਚ ਰਹੋ। ਅਜ਼ੀਜ਼ ਸਾਥੀਓ, ਤੁਸੀਂ ਜ਼ਬੂਰ 53 ਬਾਰੇ ਗੱਲਬਾਤ ਸੁਣੀ। ਸਾਥੀਓ, ਇਨ੍ਹਾਂ ਗੱਲਾਂ ਨੂੰ ਆਪਣੇ ਪੱਲੇ ਨਾਲ ਬੰਨਣਾ ਹੈ ਤੇ ਇਨ੍ਹਾਂ ਤੇ ਅਮਲ ਵੀ ਕਰਨਾ ਹੈ। ਕਲਾਮੇ ਮੁਕੱਦਸ ਚ ਲਿਖਿਆ ਹੈ, ਇਮਾਨ ਬਗੈਰ ਅਮਲ ਦੇ ਬੇਕਾਰ ਹੈ। ਪਾਸਟਰ ਸਾਹਿਬ, ਅਸੀਂ ਤੁਹਾਡੇ ਬੜੇ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਬੜੀਆਂ ਚੰਗੀਆਂ ਗੱਲਾਂ ਸਮਝਾਈਆਂ ਤੇ ਨਾਲੇ ਤੁਸੀਂ ਸਾਡੇ ਪ੍ਰੋਗਰਾਮ ਚ ਤਸ਼ਰੀਫ ਲਿਆ।
ਤੁਹਾਡਾ ਵੀ ਸ਼ੁਕਰੀਆ ਕਿ ਆਪਣੇ ਪ੍ਰੋਗਰਾਮ ਚ ਆਉਣ ਦੀ ਦਾਵਤ ਦਿੱਤੀ।
ਅਜ਼ੀਜ਼ ਸਾਥੀਓ, ਆਓ ਸੁਣਨੇ ਆ ਇੱਕ ਚੰਗਾ ਜਿਹਾ ਜ਼ਬੂਰ।
ਨਿਹਾਇਤ ਰਹੀਂ ਖੁਦਾ, ਮਿਹਰਬਾਨ।
ਸਾਥੀਓ ਜ਼ਬੂਰ ਤੁਸੀਂ ਸੁਣਿਆ, ਸਾਨੂੰ ਉਮੀਦ ਏ ਕਿ ਤੁਹਾਨੂੰ ਪਸੰਦ ਆਇਆ ਹੋਏਗਾ। ਤੇ ਜਨਾਬ, ਹੁਣ ਸਾਨੂੰ ਖਤ ਲਿਖਣ ਲਈ ਸਾਡਾ ਪਤਾ ਨੋਟ ਕਰ ਲੋ। ਇੰਚਾਰਜ ਪ੍ਰੋਗਰਾਮ ਗੀਤ ਸੰਗੀਤ, ਪੋਸਟ ਬਾਕਸ ਨੰਬਰ 318, ਰਾਵਲਪਿੰਡੀ, ਪਾਕਿਸਤਾਨ। ਫੀਬਾ ਰੇਡੀਓ ਦੀ ਵੈਬਸਾਈਟ ਏ www.fiba-radio.org। ਸਾਡਾ ਫੇਸਬੁੱਕ ਪੇਜ ਏ ਫੀਬਾ ਰੇਡੀਓ ਪਾਕਿਸਤਾਨ। ਟੈਕਸਟ ਮੈਸੇਜ, ਫੋਨ ਕਾਲ ਤੇ ਵਟਸਐਪ ਤੇ ਰਾਬਤਾ ਕਰਨ ਲਈ ਸਾਡਾ ਨੰਬਰ ਏ 0345-972-8972। ਸਾਡਾ ਈਮੇਲ ਐਡਰੈਸ ਏ fibaradio74@gmail.com। ਅਜੀ ਸਾਥੀਓ, ਸਾਡੇ ਪ੍ਰੋਗਰਾਮ ਦਾ ਵੇਲਾ ਹੁਣ ਮੁੱਕ ਰਿਹਾ ਏ। ਆਪਣਾ ਤੇ ਆਪਣੇ ਪਿਆਰਿਆਂ ਦਾ ਖਿਆਲ ਰੱਖੋ। ਰੱਬ ਰਾਖਾ।